ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸ਼ਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੇ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੇ ਅਨੁਰਾਗ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਮਾਤਾ ਗੁਜਰੀ ਪੀਤਬੈ, ਸਤਗੁਰ ਮਨੇ ਸੁਕੀਨ। ਪੰਥ ਖਾਲਸੇ ਹੱਥ ਤੈ, ਸਭ ਕਿਛ ਕਿਉਂ ਕਰ ਦੀਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿਚ ਜੁੜ ਕੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਆਪ ਜੀ ਮਨਾਉਣਾ ਕਰ ਰਹੇ। ਜਿੱਥੇ ਅੱਜ ਮਹਾਰਾਜ ਛੇਵੇਂ ਪਾਤਸ਼ਾਹ ਦਾ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ, ਉੱਥੇ ਅੱਜ ਨਾਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਵੀ ਹੈ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਨਗਰ ਵਿਚ ਅੱਜ ਦੇ ਦਿਨ ਅੰਮ੍ਰਿਤ ਵੇਲੇ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਉਦਰ ਤੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਹੋਇਆ। ਤਕਰੀਬਨ 3 ਸਾਲ ਦਾ ਸਮਾਂ ਸਤਿਗੁਰੂ ਜੀ ਵਡਾਲੀ ਰਹੇ। ਬਾਬਾ ਬੁੱਢਾ ਸਾਹਿਬ ਜੀ ਵੱਲੋਂ ਦਿੱਤਾ ਵਰ ਸਫਲ ਹੋਇਆ। ਜਦੋਂ ਮਾਤਾ ਜੀ ਨੂੰ ਵਰ ਦਿੰਦਿਆਂ ਕਿਹਾ ਸੀ, ਮਾਤਾ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ, ਮਹਾਨ ਸੂਰਬੀਰ ਬਹਾਦਰ ਯੋਧੇ ਛੇਵੇਂ ਪਾਤਸ਼ਾਹ ਜੀ 3 ਸਾਲ ਦੀ ਉਮਰ ਤੱਕ ਵਡਾਲੀ ਰਹੇ, ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਮਹਾਰਾਜ ਜੀ ਨੇ ਸਾਰੀ ਵਿਦਿਆ ਲਈ। ਇਹ ਤਾਂ ਮਾਨਵੀ ਲੀਲਾ ਹੈ, ਹੈ ਤਾਂ ਸਤਿਗੁਰੂ ਜੀ ਆਪ ਹੀ ਸਰਬ ਵਿਦਿਆਵਾਂ ਦੇ ਗਿਆਤਾ, ਪਰ ਪੰਜਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਵਿਦਿਆ ਪੜਾਓ, ਸ਼ਸਤਰ ਵਿਦਿਆ, ਘੋੜ ਸਵਾਰੀ, ਨੇਜੇਬਾਜੀ, ਗੁਰਮੁਖੀ ਦੀ ਵਿਦਿਆ। ਇਹ ਧੰਨ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੜ੍ਹੀ। ਸਾਹਿਬ ਜੀ 11 ਸਾਲ ਦੀ ਉਮਰ ਵਿਚ ਸਨ ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। 11 ਸਾਲ ਦੀ ਉਮਰ ਵਿਚ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ, ਮਸੰਦ ਸੇਲੀ ਤੇ ਟੋਪੀ ਲੈ ਕੇ ਆਏ। ਸਤਿਗੁਰੂ ਜੀ ਨੇ ਸੇਲੀ ਤੇ ਟੋਪੀ ਨੂੰ ਮੱਥਾ ਟੇਕ ਕੇ ਆਖਿਆ, ਇਹ ਖਜ਼ਾਨੇ ਚ ਰੱਖ ਦਿਓ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਸਾਡੇ ਵਾਸਤੇ ਹੁਣ ਤੇਗਾਂ ਲੈ ਕੇ ਆਓ, ਦੋ ਤਲਵਾਰਾਂ ਦੋ ਸ੍ਰੀ ਸਾਹਿਬਾਂ ਮਹਾਰਾਜ ਜੀ ਨੇ ਗਾਤਰੇ ਧਾਰਨ ਕੀਤੀਆਂ। ਸਵਾਲ ਕਰਨ ਵਾਲਿਆਂ ਨੇ ਪੁੱਛਿਆ, ਮਹਾਰਾਜ ਤਲਵਾਰ ਤਾਂ ਇੱਕ ਹੀ ਗਾਤਰੇ ਚ ਧਾਰਨ ਕੀਤੀ ਜਾਂਦੀ ਹੈ, ਆਪ ਜੀ ਨੇ ਦੋ ਸ਼ਮਸ਼ੀਰਾਂ ਧਾਰਨ ਕੀਤੀਆਂ, ਤਾਂ ਗੁਰਦੇਵ ਨੇ ਬਚਨ ਕੀਤਾ ਕਿ ਅਸੀਂ ਇੱਕ ਮੀਰੀ ਦੀ ਤੇਗ ਧਾਰਨ ਕੀਤੀ ਹੈ, ਦੂਜੀ ਪੀਰੀ ਦੀ। ਇੱਕ ਨਾਲ ਮੀਰਾਂ ਦੀ ਮੀਰੀ ਹਰਾਂਗੇ ਤੇ ਇੱਕ ਨਾਲ ਪੀਰਾਂ ਦੀ ਪੀਰੀ ਹਰਾਂਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ, ਸਿੱਖਾਂ ਵਿੱਚ ਰਾਜ ਕਰਨ ਦਾ ਸੰਕਲਪ ਮਹਾਰਾਜ ਜੀ ਨੇ ਪੈਦਾ ਕੀਤਾ। ਮੀਰੀ ਦਾ ਸਿਧਾਂਤ, ਮੀਰੀ ਪਾਤਸ਼ਾਹੀ ਨੂੰ ਕਹਿੰਦੇ ਆ। ਪਾਤਸ਼ਾਹ ਹੋਣ ਦਾ, ਰਾਜੇ ਹੋਣ ਦਾ ਮਾਣ ਮਹਾਰਾਜ ਜੀ ਨੇ ਪੰਥ ਨੂੰ ਦੇਣਾ, ਉਹਦੀ ਸ਼ੁਰੂਆਤ ਸਤਿਗੁਰਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀਤੀ। ਫੌਜਾਂ ਰੱਖੀਆਂ, ਉਹਨਾਂ ਕੋਲੋਂ ਕਵਾਇਦ ਕਰਾਉਣੀ, ਸ਼ਸਤਰ ਵਿੱਦਿਆ ਦਾ ਅਭਿਆਸ ਕਰਾਉਣਾ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦਾ ਪਹਿਲਾ ਜੰਗ ਲੜਿਆ, ਸਿੱਖਾਂ ਦੀ ਪਹਿਲੀ ਲੜਾਈ ਸੀ ਸਮੇਂ ਦੇ ਜਰਵਾਣਿਆਂ ਦੇ ਖਿਲਾਫ, ਜੋ ਲੋਹਗੜ੍ਹ ਸਾਹਿਬ ਵਾਲੇ ਮੁਕਾਮ ਤੇ ਮਹਾਰਾਜ ਜੀ ਨੇ ਲੜੀ ਔਰ ਇਸ ਜੰਗ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਚਬਾਲ ਆਏ, ਆਪਣੀ ਪੁੱਤਰੀ ਬੀਬੀ ਵੀਰੋ ਦੀ ਸ਼ਾਦੀ ਇੱਥੇ ਆਣ ਕੇ ਕੀਤੀ। ਕੈਸਾ ਸੁਰਤੀ ਦਾ ਟਿਕਾ ਹੈ। ਇੱਕ ਦਿਨ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੰਗ ਲੜ ਕੇ ਆਏ ਨੇ, ਹਜ਼ਾਰਾਂ ਵੈਰੀਆਂ ਨੂੰ ਰਣ ਤੱਤੇ ਵਿੱਚ ਮਾਰਿਆ ਹੈ। ਅਗਲੇ ਦਿਨ ਆ ਕੇ ਬੜੇ ਚਾਅ ਨਾਲ, ਖੁਸ਼ੀ ਨਾਲ ਆਪਣੀ ਧੀ ਦੀ ਸ਼ਾਦੀ ਕਰ ਰਹੇ ਨੇ। ਇਹ ਮੇਰੇ ਸਾਹਿਬ ਦੇ ਹਿਰਦੇ ਦਾ ਟਿਕਾ ਸੀ ਕਿ ਰਣ ਭੂਮੀ ਵਿੱਚ ਲੜਦਿਆਂ ਹੋਇਆਂ ਵੀ ਮੇਰੇ ਸਾਹਿਬ ਦਾ ਹਿਰਦਾ ਸ਼ਾਂਤ ਰਹਿੰਦਾ, ਕ੍ਰੋਧ ਵਿੱਚ ਨਹੀਂ ਹੁੰਦਾ। ਚਬਾਲ ਤੋਂ ਮਹਾਰਾਜ ਜੀ ਗੋਇੰਦਵਾਲ ਸਾਹਿਬ ਆਏ, ਪਰਿਵਾਰ ਨੂੰ ਇੱਥੇ ਛੱਡਿਆ। ਆਪ ਸਤਿਗੁਰੂ ਜੀ ਸ੍ਰੀ ਹਰਗੋਬਿੰਦਪੁਰੇ ਵਾਲੇ ਪਾਸੇ ਦਰਿਆ ਬਿਆਸ ਦੇ ਕਿਨਾਰੇ ਪਹੁੰਚੇ। ਇੱਥੇ ਚੰਦੂ ਦਾ ਲੜਕਾ ਕਰਮ ਚੰਦ ਤੇ ਦੂਜੇ ਪਾਸੇ ਭਗਵਾਨ ਦਾਸ ਕੇਰੜ ਦਾ ਪੁੱਤਰ ਰਤਨ ਚੰਦ ਸੂਬੇ ਜਲੰਧਰ ਨੂੰ ਆਪਣੀ ਸਖਾਵਤ ਸਿਖਾ ਕੇ ਫੌਜ ਲੈ ਕੇ ਚੜਾ ਕੇ ਲੈ ਆਏ। ਸ੍ਰੀ ਹਰਗੋਬਿੰਦਪੁਰੇ ਦਾ ਜੰਗ ਮਹਾਰਾਜ ਜੀ ਨੇ ਬੜੀ ਬਹਾਦਰੀ ਨਾਲ ਲੜਿਆ ਤੇ ਇਹਦੇ ਚ ਵੀ ਜਿੱਤ ਪ੍ਰਾਪਤ ਕੀਤੀ। ਮਾਲਵੇ ਵਿੱਚ ਆਏ, ਮਾਲਵੇ ਵਿੱਚ ਮਹਾਰਾਜ ਜੀ ਨੇ ਮਹਾਰਾਜ ਦਾ ਜੰਗ ਲੜਿਆ, ਗੁਰੂ ਸਰ ਮਹਾਰਾਜ। ਮਹਾਰਾਜ ਦੇ ਇਸ ਜੰਗ ਵਿੱਚ ਕੰਬਰ ਬੇਗ ਵਰਗੇ, ਲੱਲਾ ਬੇਗ ਵਰਗੇ, ਕਾਬਲ ਬੇਗ ਵਰਗੇ ਯੋਧੇ ਆਏ ਸਨ। ਇਸ ਜੰਗ ਦੇ ਵਿੱਚ ਵੀ ਮਹਾਰਾਜ ਜੀ ਨੇ ਫਤਿਹ ਪ੍ਰਾਪਤ ਕੀਤੀ ਹੈ। ਔਰ ਇਤਨੀ ਬਹਾਦਰੀ ਨਾਲ ਮਹਾਰਾਜ ਜੀ ਦੇ ਯੋਧਿਆਂ ਨੇ ਸਤਿਗੁਰਾਂ ਦੀ ਕਿਰਪਾ ਨਾਲ ਜੰਗ ਲੜਿਆ ਕਿ ਤਕਰੀਬਨ ਇੱਕ ਰਾਤ ਵਿੱਚ ਹੀ ਅੱਧੀ ਤੋਂ ਵੱਧ ਫੌਜ ਉਹਨਾਂ ਦੀ ਮੁਕਾ ਦਿੱਤੀ ਸੀ ਵੈਰੀਆਂ ਦੀ। 30,000 ਤੋਂ ਵੀ ਵੱਧ ਫੌਜਾਂ ਸਨ ਉਹ ਸਮਾਪਤ ਕਰ ਦਿੱਤੀਆਂ। ਮਾਲਵੇ ਦੇ ਇਲਾਕੇ ਵਿੱਚ ਭਰਮਣ ਕੀਤਾ, ਅਨੇਕਾਂ ਸੇਵਕਾਂ ਨੂੰ ਕਿਰਤਾਰਥ ਕੀਤਾ, ਅੱਜ ਦਾਸ ਇੱਕ ਸਥਾਨ ਤੇ ਹਾਜ਼ਰੀ ਭਰ ਕੇ ਆਇਆ। ਰਾਏਕੋਟ ਤੋਂ ਕੁਝ ਦੂਰੀ ਤੇ ਨਗਰ ਹੈ ਗੁਰੂ ਸਰ ਸੁਧਾਰ, ਨੇੜੇ ਤੇੜੇ ਹੋਰ 6ਵੇਂ ਪਾਤਸ਼ਾਹ ਦੇ ਬਹੁਤ ਇਤਿਹਾਸਕ ਸਥਾਨ ਨੇ। ਇੱਥੇ ਮਹਾਰਾਜ ਜੀ ਨੇ ਅਨੇਕਾਂ ਜੀਵਾਂ ਦੀ ਕਲਿਆਣ ਕੀਤੀ। ਮਾਲਵੇ ਦਾ ਭਰਮਣ ਕਰਦਿਆਂ ਕਰਦਿਆਂ ਦਯਾਨਿਧ ਸਵਾਮੀ ਜੀ ਵਾਪਸ ਆਏ ਨੇ ਸ੍ਰੀ ਕਰਤਾਰਪੁਰ ਸਾਹਿਬ। श्री करतारपुर साहब गरीब नवाज पातशाह ने अपने जीवन का चौथा ते अखीरला जंग लड़िया। इस जंग दे विच तकरीबन 80,000 दुश्मना दी लख दे नेड़े फौज सी, जिहदे विच पेंदे खां महाराज जी का विरोधी बन के आया। कमासान जंग होया। इस जंग विच सतगुरु नौवें पातशाह श्री गुरु तेग बहादुर साहब भी खूब लड़े ने। महाराज जी दे वड्डे साहिबजादे इस जंग दे मैदान विच लड़े ने। सतगुरां दे महलां ने कोठे दी छत ते चढ़ के महाराज जी नूं जंग दे मैदान विच लड़दिआं वेखिआ। इह छत्री बिरती दा सबूत सी। कबासान गह गच जंग होया ते जदों पेंदे खां नाल जंग होण लगा ते पेंदे खां दा घोड़ा पहला मारिया गया, सतगुरु जी दे कोल आ के घोड़े दी तंग फकड़ के एक पास्यों घोड़े दी वाग पकड़ के उथलिया। बली बड़ा सी, घोड़े नूं उथल के थले सुटिया ते छेवें पातशाह नूं थले सुटना चाहुंदा सी। घोड़े दे डिगण तों पहला महाराज छाल मार के पब्बां भरने हो गए। पातशाह कहिंदे पेंदे खां अपनी रीझ पूरी कर लै वार करके, किते मन च तेरे इच्छा ना रह जाए कि मैं गुरु पातशाह ते वार नहीं कर सकिया। बड़ी फुरती नाल वार करदा है, वखाउंदा कितों है मारदा कितों है। गुरदेव दे हाथ विच बड़ी वजन वाली ढाल सी, ढाल इहदे मूंह ते मारी, इहदे दो दंद अगले टुट गए ते बेहोश होके जमीन ते डिग पिया। छेवें पातशाह भावें इत्थे लड़ रहे ने पर हिरदे विच हाले भी इतनी कोमलता है कि डिगे हुए दे चेहरे ते ढाल नाल छां करदे ने कि पेंदे नूं होश आ जाए। ये होश विच आया ते महाराज जी कहिंदे त्यार बर त्यार हो पेंदिया, कर लै वार। पेंदा वार करदा है ते जिस वक्त वार करदिआं करदिआं दी तलवार साहिब दी ढाल ते लगी ते टुट गई। पातशाह कहिंदे पेंदिआं हुण साडी वारी है, आया जे वार पढ़ लै कलमा। ते पेंदा फिर कहण लगा महाराज हुण तुहाडी ऐ श्री साहब, तुहाडी ऐ तलवार ही मेरे लई मिश्री कलमा है। मोढे दे उत्तों दी वार करके दा धड़ दो हिस्सिआं च वंड के जदों जमीन ते पुंजिआं सुटिआ ते नाल ही छेवें पातशाह बह गए ते इहदा सिर अपने गोडे ते धर के अपने पाए गल विच पल्लू नाल इहदा चेहरा साफ करदिआं मेरे साहब बड़े परम विराग विच बोले, आख्या पेंदिआ तेनू पुत्रां वांगू रीझां नाल पालिआ सी। जिहड़ा रीझां नाल पालिआ होवे ना घिओ मक्खणां नाल, बकायदा हुक्म करदे सी वी सानू विखा के खुराक देनी है इहनू। बाबा अटल राय जी छोटी उम्र च महाराज जी दे साहिबजादे शरीर छड गए सन, उदों नेत्र सजल नहीं होए। अज दो क बूंदा जिवें मोती छेवें पातशाह दे नेत्रां च जमीन ते डिगे है ते कहिंदे पेंदिआ तेनू पुत्रां वांगू पालिआ सी बच्चिआ। वचन कीता कि हुण जंग नहीं लड़ना। करतारपुर साहब दा जंग लड़न तों बाद साहिब कीरतपुर साहब आए। इत्थे आ के मेरे साहिब ने मुड़ के शिकार तक नहीं खेडे। गुरदेव दा हिरदा इतना कोमल ते द्रवीभूत है, वेखण वाले नूं जापदा कि रण दे मैदान च खलोते ने। ਤੇ ਖਬਰੇ ਬੜਾ ਵਿਕਰਾਲ ਰੂਪ ਹੈ, ਪਰ ਜੰਗ ਦੇ ਮੈਦਾਨ ਵਿੱਚ ਖਲੋਤੇ ਵੀ ਸੂਰਮਤਾਈ ਨਾਲ ਲੜਦਿਆਂ ਹੋਇਆਂ ਵੀ ਮੇਰੇ ਸਾਹਿਬ ਦੇ ਹਿਰਦੇ ਵਿੱਚ ਪਰਉਪਕਾਰੀ ਬਿਰਤੀ ਹੈ, ਜਿਸ ਨੂੰ ਵੇਖ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹੈ, ਵੱਡ ਜੋਧਾ ਬਹੁ ਪਰਉਪਕਾਰੀ। ਕਸ਼ਮੀਰ ਚ ਬੈਠੀ ਜੇ ਮਾਈ ਭਾਗ ਭਰੀ ਅਰਦਜੋਈ ਕਰਦੀ ਹੈ ਤੇ ਮੇਰੇ ਸਾਹਿਬ ਜਾ ਕੇ ਉਹਨੂੰ ਦਰਸ਼ਨ ਦਿੰਦੇ ਹੈ। ਗਰੀਬਣੀ ਭਾਗ ਭਰੀ ਨੇ ਆਪ ਸੂਤਰ ਦੇ ਨਾਲ ਧਾਗਾ ਕੱਤ ਕੇ ਕੱਪੜਾ ਤਿਆਰ ਕਰਾ ਕੇ ਚੋਲਾ ਬਣਾ ਰੱਖਿਆ ਸੀ। ਜਦੋਂ ਸਾਹਿਬ ਦੇ ਦਰਸ਼ਨ ਕੀਤੇ, ਵੇਖਿਆ ਇਹ ਤਾਂ ਰੇਸ਼ਮ ਦੇ ਕੱਪੜੇ ਪਾਉਣ ਵਾਲੇ, ਮੈਂ ਗਰੀਬਣੀ ਦਾ ਇਹ ਸੂਤਰ ਦਾ ਬਣਿਆ ਕੱਪੜਾ ਕਿੱਥੇ ਪਾਉਣਗੇ। ਲੁਕੋ ਲਿਆ। ਗਰੀਬਾਂ ਨੂੰ ਨਿਵਾਜਣ ਵਾਲੇ ਮੀਰੀ ਪੀਰੀ ਦੇ ਮਾਲਕ ਸਾਹਿਬ ਕਹਿੰਦੇ ਆ, ਮਾਈ ਭਾਗ ਭਰੀ, ਸਾਡਾ ਚੋਲਾ ਕਿੱਥੇ ਹੈ? ਉਹ ਤਾਂ ਲੈਣ ਲਈ ਅਸੀਂ ਆਏ ਹਾਂ। ਨੇਤਰ ਮਾਈ ਭਾਗ ਭਰੀ ਦੇ ਸਜਲ ਹੋਏ ਤੇ ਚੋਲਾ ਅੱਗੇ ਕੀਤਾ। ਉਸ ਰੇਸ਼ਮ ਦੇ ਚੋਲੇ ਦੀ ਪਰਵਾਹ ਨਾ ਕਰਦਿਆਂ ਉਹਦੇ ਉੱਤੋਂ ਦੀ ਉਹ ਧਾਗੇ ਵਾਲਾ ਸੂਤਰ ਦੇ ਧਾਗੇ ਦਾ ਕੱਤਿਆ ਚੋਲਾ ਪਹਿਨ ਕੇ ਗਰੀਬਾਂ ਨੂੰ ਨਿਵਾਜਣ ਦੇ ਬਿਰਦ ਦੀ ਸੰਭਾਲ ਕਰਦੇ। ਗੁਜਰਾਤ ਵਿੱਚ ਮੀਆਂ ਦੌਲਾ ਨੂੰ ਕਿਰਤਾਰਥ ਕਰਦੇ ਹੈ। ਜੇ ਨਾਨਕ ਮਾਤਾ ਸਾਹਿਬ ਵਿਖੇ ਬਾਬਾ ਅਲਮਸਤ ਨੇ ਆਰਾਧਨਾ ਕੀਤੀ ਪੀਲੀ ਭੀਤ ਦੇ ਇਲਾਕੇ ਚ, ਉੱਥੇ ਪਹੁੰਚ ਕੇ ਬਾਬੇ ਅਲਮਸਤ ਦੀ ਰੱਖਿਆ ਕਰਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਅਸਥਾਨ ਦੀ ਮਰਿਆਦਾ ਬਹਾਲ ਕਰਦੇ ਨੇ। ਤੇ ਜੇ ਡਰੋਲੀ ਚ ਬੈਠੇ ਭਾਈ ਸਾਈ ਦਾਸ ਨੇ ਆਰਾਧਿਆ ਤੇ ਉਹਨੂੰ ਜਾ ਕੇ ਦਰਸ਼ਨ ਦਿੰਦੇ। ਜੰਗਲ ਵਿੱਚ ਦੋਵੇਂ ਪਿਓ ਤੇ ਪੁੱਤਰ ਭਾਈ ਸਾਧੂ ਤੇ ਭਾਈ ਰੂਪਾ, ਜਲ ਸੀ ਠੰਡਾ ਪਿਆ ਹੋਇਆ ਤੇ ਵੇਖਿਆ ਬੜਾ ਸ਼ੀਤਲ ਜਲ, ਤੇ ਗਰਮੀਆਂ ਦੇ ਦਿਨ ਨੇ, ਛੇਵੇਂ ਪਾਤਸ਼ਾਹ ਛਕਣ ਤਾਂ ਕਿਰਤਾਰਥ ਹੋਈਏ। ਡਰੋਲੀ ਵਿੱਚ ਠੰਡੇ ਥਾਂ ਤੇ ਪਏ ਸਾਹਿਬ ਦੇ ਮਨ ਚ ਖਿੱਚ ਪਈ। ਘੋੜੇ ਤੇ ਬੈਠੇ ਕੱਲੇ ਭਾਈ ਰੂਪ ਚੰਦ ਤੇ ਸਾਧੂ ਦੇ ਕੋਲ ਜਾ ਪਹੁੰਚੇ ਤੇ ਜਾ ਕੇ ਜਲ ਛਕ ਕੇ ਦੋਨਾਂ ਨੂੰ ਕਿਰਤਾਰਥ ਕਰਦੇ। ਐਸੇ ਮਹਾਨ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਇਆ ਨਿਧ ਸਵਾਮੀ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਮੁੱਚੀਆਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਬਾਬਾ ਬੰਦਾ ਸਿੰਘ ਜੀ ਬਹਾਦਰ, ਅੱਜ ਦੇ ਦਿਨ ਪਹਿਲਾਂ ਗੁਰਦਾਸ ਦੰਗਲ ਦੀ ਗੜੀ ਚੋਂ ਗ੍ਰਿਫਤਾਰ ਕਰਕੇ 740 ਸਿੰਘਾਂ ਸਮੇਤ ਦਿੱਲੀ ਲਿਜਾਇਆ ਗਿਆ। ਇੱਕ ਇੱਕ 100 ਸਿੰਘ ਨੂੰ ਰੋਜ਼ ਸ਼ਹੀਦ ਕੀਤਾ ਜਾਂਦਾ ਹੈ। ਸ਼ੇਖ ਬਖਤਿਆਰ ਕਾਕੀ ਜੀ ਦੀ ਮਜ਼ਾਰ ਦੇ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਬਿਠਾਇਆ ਗਿਆ। ਸਰੀਰ ਚੋਂ ਜਮੂਰਾਂ ਨਾਲ ਮਾਸ ਨੋਚਿਆ ਗਿਆ। 4 ਸਾਲ ਦਾ ਬੱਚਾ ਗੋਦ ਚ ਬਿਠਾ ਕੇ ਉਹਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਗਿਆ। ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਅਡੋਲ ਬੈਠੇ ਨੇ। ਅਨੇਕਾਂ ਤਸ਼ੱਦਦ ਦਿੱਤੇ ਗਏ, ਚਿਹਰੇ ਤੇ ਕ੍ਰਾਂਤੀ ਹੈ। ਫਰਕਸ਼ੀਰ ਪੁੱਛਦਾ ਹੈ, ਬੰਦਾ ਬਹਾਦਰ ਤੂੰ ਕਿਸ ਮਿੱਟੀ ਦਾ ਬਣਿਆ? ਤੇਰੀਆਂ ਹੱਡੀਆਂ ਵੱਖਰੀਆਂ ਹੋ ਗਈਆਂ ਨੇ ਮਾਸ ਨਾਲੋਂ, ਬੋਟੀ ਤੇਰੇ ਤਨ ਤੇ ਮਾਸ ਦੀ ਨਹੀਂ ਰਹਿਣ ਦਿੱਤੀ, ਪਰ ਤੇਰੇ ਚਿਹਰੇ ਤੇ ਉਸੇ ਤਰ੍ਹਾਂ ਦੀ ਕ੍ਰਾਂਤੀ ਤੇ ਜਲਾਲ ਹੈ ਕਿ ਤੈਨੂੰ ਦਰਦ ਨਹੀਂ ਹੁੰਦੀ? ਤੇ ਬਾਬਾ ਬੰਦਾ ਸਿੰਘ ਜਵਾਬ ਦਿੰਦੇ ਆ, ਫਰਕਸ਼ੀਅਰ ਤੂੰ ਕਿਲੇ ਚ ਬੈਠਾ ਹੋਵੇਂ, ਕਿਲੇ ਦੀਆਂ ਕੰਧਾਂ ਨੂੰ ਕੋਈ ਡਾਂਗਾਂ ਨਾਲ ਤੋੜੀ ਜਾਵੇ, ਸਬਲਾਂ ਨਾਲ ਪੁੱਟੀ ਜਾਵੇ, ਕਿ ਤੈਨੂੰ ਅੰਦਰ ਬੈਠੇ ਨੂੰ ਦਰਦ ਹੋਵੇਗੀ? ਕਹਿੰਦਾ ਨਹੀਂ। ਕਹਿੰਦੇ ਸਰੀਰ ਮੇਰਾ ਕਿਲਾ, ਇਹਦੇ ਵਿੱਚ ਬੈਠਾ ਮੈਂ ਆਤਮਾ ਸਵਰੂਪ ਹਾਂ। ਕਲਗੀਧਰ ਦੀ ਕਿਰਪਾ ਨਾਲ ਉਸ ਆਤਮ ਤੱਤ ਨੂੰ ਮੈਂ ਜਾਣਿਆ। ਮੇਰਾ ਜਿਹੜਾ ਉਹ ਆਤਮਾ ਦਾ ਸਵਰੂਪ ਹੈ, ਮੇਰੇ ਉਸ ਆਤਮ ਸਵਰੂਪ ਨੂੰ ਤੇਰੇ ਜਮੂਰ ਨੋਚ ਨਹੀਂ ਸਕਦੇ, ਤੇਰੇ ਸ਼ਸਤਰ ਕੱਟ ਨਹੀਂ ਸਕਦੇ। ਮੈਂ ਉਸ ਰੰਗ ਦੇ ਵਿੱਚ ਟਿਕਿਆ ਹੋਇਆ। ਇਹ ਸਰੀਰ ਤਾਂ ਬਾਹਰਲਾ ਕਿਲਾ ਹੈ, ਤੋ ਇਸ ਪ੍ਰਕਾਰ ਨਾਲ ਅੱਜ ਦੇ ਦਿਨ ਅਨੇਕਾਂ ਤਸੀਹੇ ਚੱਲਦਿਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣਾ ਆਪਾ ਗੁਰੂ ਪੰਥ ਤੋਂ ਕੁਰਬਾਨ ਕੀਤਾ। ਉਹਨਾਂ ਦੇ ਸਮੇਤ ਅਨੇਕਾਂ ਸਿੰਘ ਸ਼ਹੀਦ ਕੀਤੇ ਗਏ, ਉਹਨਾਂ ਦੇ ਬੱਚੇ ਨੂੰ ਸ਼ਹੀਦ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਤ ਉਹਨਾਂ ਸਮੂਹ ਸ਼ਹੀਦਾਂ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ ਹੈ, ਨਮਸਕਾਰ ਹੈ। ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਸ੍ਰੀ ਆਨੰਦਪੁਰ ਸਾਹਿਬ ਦੇ ਕੁਝ ਪ੍ਰਸੰਗਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਰ ਰਹੇ ਨੇ ਕਿ ਕਿਵੇਂ ਮਸੰਦਾਂ ਨੂੰ ਸੋਧਾ ਲਾਇਆ, ਇਹਨਾਂ ਦੀਆਂ ਕੀਤੀਆਂ ਵਧੀਕੀਆਂ ਦੇ ਦੰਡ ਉਹਨਾਂ ਨੂੰ ਦਿੱਤੇ ਨੇ। ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਛੱਡ ਕੇ ਜਿਵੇਂ ਜਾ ਰਹੇ ਨੇ, ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਆ ਰਹੀ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਬਾਜਾਂ ਵਾਲੇ ਸਰਬੰਸਦਾਨੀ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਦੇ ਗੁਰ ਤੇ ਕੇ ਧਨੀ ਸਤਿਗੁਰੂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਾਕਰਾ ਗੰਜੋਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹੂ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ ਸਤਿਗੁਰਾਂ ਦੇ ਪਾਵਨ ਸਵਰੂਪ ਨੂੰ ਹਿਰਦੇ ਵਿੱਚ ਵਸਾਉਂਦਿਆਂ ਹੋਏ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਮਾਤਾ ਗੁਜਰੀ ਪੀਤਬੇ ਸਤਿਗੁਰ ਮਨੇ ਸੁਕੀਨ।
ਮਾਤਾ ਗੁਜਰੀ ਜੀ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਬਚਨ ਕਹੇ। ਕਲਗੀਧਰ ਪਾਤਸ਼ਾਹ ਜੀ ਨੂੰ ਮਸੰਦਾਂ ਦੇ ਬਾਬਤ ਕਿਹਾ, ਪਰ ਸਤਿਗੁਰੂ ਜੀ ਨੇ ਮਾਤਾ ਜੀ ਨੂੰ ਸਮਝਾਇਆ,
ਪੰਥ ਖਾਲਸੇ ਹੱਥ ਤੈ ਸਭ ਕਿਛ ਕਿਉਂ ਕਰ ਦੀਨ।
ਜਿਵੇਂ ਮਸੰਦਾਂ ਨੇ ਕਿਹਾ ਸੀ, ਮਾਤਾ ਜੀ ਨੇ ਸਾਹਿਬ ਨੂੰ ਕਹਿ ਦਿੱਤਾ ਕਿ ਤੁਸੀਂ ਇਹ ਸਾਰਾ ਕੁਝ ਘਰ ਦਾ ਖਾਲਸੇ ਪੰਥ ਦੇ ਹੱਥ ਕਰ ਦਿੱਤਾ, ਮਸੰਦਾਂ ਨੂੰ ਬਿਲਕੁਲ ਹੀ ਕੱਢ ਦਿੱਤਾ, ਸਾਰੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਕਰ ਦਿੱਤਾ। ਗੁਰੂ ਘਰ ਵਿੱਚ ਜਿੰਨੀ ਆਮਦਨ ਖਰਚ ਜੋ ਵੀ ਹੈ ਉਹ ਸਾਰਾ ਪ੍ਰਬੰਧ ਤੁਸੀਂ ਖਾਲਸੇ ਦੇ ਹੱਥ ਵਿੱਚ ਦੇ ਦਿੱਤਾ ਹੈ।
ਚੋਪਈ ਇਹ ਦੰਗੀ ਬਹੁਤ ਦੰਗੋ ਮਚਾਵੇ।
ਮਸੰਦ ਕਹਿੰਦੇ ਨੇ ਕਿ ਜਿਹੜਾ ਖਾਲਸਾ ਹੈ ਇਹ ਦੰਗਈ ਹੈ, ਇਹ ਜੰਗ ਯੁੱਧ ਕਰਨ ਦੇ ਵਿੱਚ ਹਰ ਵੇਲੇ ਲੱਗੇ ਰਹਿੰਦੇ ਹੈ, ਕਦੇ ਕਿਤੇ ਜਾ ਕੇ ਲੜ ਕੇ ਉਲਾਂਭਾ ਲੈ ਆਏ, ਕਦੇ ਕਿਤੇ ਜਾ ਕੇ ਲੜਾਈ ਕਰਕੇ ਉਲਾਂਭਾ ਲੈ ਆਉਂਦੇ ਹੈ, ਇਹ ਤਾਂ ਲੜਾਕੂ ਹਨ।
ਲਾਏ ਬੁਰਾਈ ਹਮ ਸਿਰ ਜਾਵੇਂ,
ਇਹ ਕਿਤੇ ਨਾ ਕਿਤੇ ਲੜ ਭਿੜ ਕੇ ਸਾਡੇ ਸਿਰ ਤੇ ਬੁਰਾਈ ਲਾ ਜਾਣਗੇ, ਏਦਾਂ ਮਸੰਦ ਆਖਦੇ ਹਨ।
ਵਕਤ ਬਣੇ ਕੋਈ ਰਹੂਗਾ ਨਾ ਪਾਸ।
ਮਸੰਦ ਇਹ ਵੀ ਕਹਿੰਦੇ ਨੇ ਵੀ ਜਦੋਂ ਗੁਰੂ ਤੇ ਗੁਰੂ ਪਾਤਸ਼ਾਹ ਦੇ ਉੱਤੇ ਜਾਂ ਗੁਰੂ ਘਰ ਤੇ ਔਖਾ ਵੇਲਾ ਆ ਗਿਆ, ਤੇ ਆਹ ਜਿਹੜਾ ਤੁਹਾਡਾ ਖਾਲਸਾ ਜਿਨ੍ਹਾਂ ਦੇ ਹੱਥ 'ਚ ਤੁਸੀਂ ਸਾਰੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ, ਇਹਨਾਂ ਨੇ ਤੁਹਾਡੇ ਨਾਲ ਨਹੀਂ ਖਲੋਣਾ, ਇਹ ਭੱਜ ਜਾਣਗੇ ਸਾਰੇ, ਇਹ ਤੁਹਾਡੇ ਨਾਲ ਨਹੀਂ ਰਹਿਣਗੇ।
ਜਿਸ ਕੋ ਤੂੰ ਕਹੇ ਖਾਲਸੋ ਖਾਸ,
ਤੁਸੀਂ ਜਿਨ੍ਹਾਂ ਨੂੰ ਖਾਸ ਖਾਲਸਾ ਕਹਿੰਦੇ ਹੋ ਕਿ ਮੇਰਾ ਖਾਲਸਾ ਖਾਸ ਰੂਪ ਹੈ।
ਇਹ ਪੁੱਤਰ ਪਰਾਏ ਕਿਸ ਕੰਮ ਆਏ,
ਮੇਰੇ ਪਰਾਏ ਪੁੱਤ ਕਿਸੇ ਕੰਮ ਨਹੀਂ ਆਉਣੇ। ਏਦਾਂ ਆਖਦੇ ਨੇ ਮਸੰਦ ਮੈਨੂੰ ਆ ਕੇ ਕਿ ਪਰਾਏ ਪੁੱਤ ਜਿਹੜੇ ਨੇ ਫਿਰ ਕੰਮ ਨਹੀਂ ਆਉਣੇ।
ਆਪਣੇ ਜਾਏ ਪਿੱਛੇ ਹਟਾਏ,
ਤੁਸੀਂ ਤਾਂ ਆਪਣੇ ਜਿਹੜੇ ਜਾਏ ਨੇ ਉਹਨਾਂ ਨੂੰ ਵੀ ਪਿੱਛੇ ਹਟਾ ਕੇ ਇਹਨਾਂ ਨੂੰ ਮੁਖੀ ਕੀਤਾ ਹੋਇਆ, ਇਹਨਾਂ ਨੂੰ ਤੁਸੀਂ ਮੂਹਰੇ ਕੀਤਾ ਹੋਇਆ, ਔਰ ਆਪਣੇ ਜਾਇਆ ਨੂੰ ਵੀ ਤੁਸੀਂ ਪਿੱਛੇ ਕਰ ਦਿੱਤਾ।
ਬਚ ਕਹੇ ਮਾਏ ਮਨੇ ਨਕਾਏ,
ਮਾਤਾ ਜੀ ਨੇ ਇਸ ਤਰ੍ਹਾਂ ਬਹੁਤ ਸਾਰੇ ਬਚਨ ਕਹੇ, ਪਰ ਕਲਗੀਧਰ ਪਾਤਸ਼ਾਹ ਜੀ ਨੂੰ ਪਤਾ ਸੀ ਕਿ ਮਾਤਾ ਜੀ ਨੂੰ ਮਸੰਦਾਂ ਨੇ ਆ ਕੇ ਇੱਦਾਂ ਕਹਿ ਦਿੱਤਾ, ਤੇ ਉਹਨਾਂ ਮਸੰਦਾਂ ਦੀ ਕਹਿਵਤ ਵਿਚ ਮਾਤਾ ਜੀ ਭੋਲੇ ਪਾਏ ਬਚਨ ਕਹਿ ਰਹੇ ਨੇ।
ਤੋ ਸਤਿਗੁਰ ਨੇ ਬੈਨ ਅਲਾਏ,
ਸਤਿਗੁਰੂ ਕਲਗੀਧਰ ਜੀ ਬੋਲੇ,
ਸੁਣ ਮਾਤਾ ਗੁਜਰੀ ਸੁਣ ਲੋਕਨ ਉਜਰੀ।
ਮਾਤਾ ਜੀ ਸੁਣੋ, ਇਹ ਜਿਹੜੇ ਲੋਕ ਨੇ ਨਾ, ਇਹ ਚੁਗਲੀ ਕਰਨ ਵਾਲੀ ਬਿਰਤੀ ਰੱਖਦੇ ਆ, ਜਿਹੜੇ ਮਸੰਦ ਵਗੈਰਾ ਨੇ, ਇਹ ਅਕਲ ਤੋਂ ਵੀ ਹੋਣੇ ਨੇ। ਇਹ ਹਮੇਸ਼ਾ ਜਿਹੜੇ ਲੋਕ ਹੁੰਦੇ ਆ ਸੰਸਾਰ ਦੇ, ਇਹਨਾਂ ਵਿੱਚੋਂ ਬਹੁਤੇ ਲੋਕਾਂ ਦੀ ਬਿਰਤੀ ਹੁੰਦੀ ਆ ਵੀ ਉਜਰੀ ਕਰਨੀ, ਉਜਰ ਕਰਨਾ, ਜਾਣ ਬੁੱਝ ਕੇ ਉਜਰ ਕਰਨਾ।
ਪੰਥ ਨਿੰਦ ਉਚਾਰੇ ਸੋ ਕਰ ਪਈ ਥਾਰੇ,
ਇਹ ਪੰਥ ਦੀ ਨਿੰਦਾ ਕਰਦੇ ਨੇ ਮਸੰਦ ਖੋਟੇ, ਤੇ ਮਾਤਾ ਜੀ ਤੁਸੀਂ ਵੀ ਉਹਨਾਂ ਦੇ ਨਾਲ ਲੱਗ ਕੇ ਪੰਥ ਨੂੰ ਏਦਾਂ ਕਹੋਗੇ ਤਾਂ ਯੋਗ ਨਹੀਂ।
ਤੂੰ ਨਿੰਦਕ ਡੈਕਾਈ ਨਿੰਦ ਪੰਥ ਨਾ ਸੁਣ ਤੂੰ ਕਾਈ,
ਮਾਤਾ ਜੀ ਨਾ ਨਿੰਦਕਾਂ ਦੇ ਪਾਸੋਂ ਤੁਸੀਂ ਪੰਥ ਦੀ ਨਿੰਦਾ ਨਾ ਸੁਣਿਓ। ਇਹ ਗੁਰੂ ਨਾਨਕ ਦਾ ਪੰਥ ਹੈ, ਇਹ ਅਕਾਲ ਪੁਰਖ ਦਾ ਪੰਥ ਹੈ। ਮਾਤਾ ਜੀ ਨਾ ਮਸੰਦਾਂ ਕੋਲੋਂ ਜਿਹੜੇ ਨਿੰਦਕ ਨੇ, ਇਹਨਾਂ ਨਿੰਦਕਾਂ ਕੋਲੋਂ ਪੰਥ ਦੀ ਨਿੰਦਾ ਨਾ ਸੁਣੋ।
ਦੋਹਰਾ ਤੋ ਸਤਿਗੁਰ ਸ਼੍ਰੀ ਖਾਲਸੇ ਆਗੇ ਆਇਓ ਕਰ ਦੀਨ।
ਕਲਗੀਧਰ ਜੀ ਨੇ ਖਾਲਸੇ ਨੂੰ ਹੁਕਮ ਕੀਤਾ ਆਨੰਦਪੁਰ ਸਾਹਿਬ ਵਿਚ,
ਸੰਕ ਨ ਕਰੀਏ ਕਿਸੇ ਕੀ ਜੋ ਲੱਭੇ ਸੁਖਾ ਉਹ ਚੀਨ।
ਮਹਾਰਾਜ ਜੀ ਨੇ ਆਖਿਆ ਖਾਲਸਾ ਜੀ ਕਿਸੇ ਦੀ ਕਾਣਕ ਨੋੜ ਨਹੀਂ ਰੱਖਣੀ ਬਿਨਾਂ ਅਕਾਲ ਪੁਰਖ ਤੋਂ, ਕਿਉਂਕਿ ਖਬਰਾਂ ਆਉਣ ਲੱਗੀਆਂ ਕਿ ਆਲਸੂਨ ਵਾਲਿਆਂ ਨੇ ਸੰਗਤ ਲੁੱਟ ਲਈ, ਕਦੇ ਕਿਹਾ ਜੀ ਬਜਰੂੜ ਵਾਲਿਆਂ ਨੇ ਆ ਕੇ ਸੰਗਤ ਲੁੱਟ ਲਈ, ਕਦੇ ਪਤਾ ਲੱਗਾ ਵੀ ਨੂੰ ਗ੍ਰਾਮ ਹੈ ਉਹਨਾਂ ਨੇ ਆ ਕੇ ਸੰਗਤ ਲੁੱਟ ਲਈ, ਆਉਂਦੀ ਸੰਗਤ ਨੂੰ ਜਾ ਕੇ ਤੰਗ ਕੀਤਾ। ਜਦੋਂ ਇਹ ਖਬਰ ਹੁੰਦੀ ਤਾਂ ਮਹਾਰਾਜ ਜੀ ਕਹਿੰਦੇ ਖਾਲਸਾ ਜੀ ਆਣ ਨਹੀਂ ਮੰਨਣੀ ਕਿਸੇ ਮਲੇਸ਼ ਦੀ, ਜਿਹੜੇ ਵਧੀਕੀ ਕਰਦੇ ਆ ਵਾਧਾ ਕਰਦੇ ਆ ਨਾ, ਉਹਨਾਂ ਦੀ ਭਾਜੀ ਦੁੱਗਣੀ ਕਰਕੇ ਮੋੜ ਕੇ ਆਉਣੀ ਹੈ, ਤਿੰਨਾਂ ਦੀ 13 ਕਰਕੇ ਭਾਜੀ ਮੋੜਨੀ ਆ ਉਹਨਾਂ ਮਲੇਛਾਂ ਨੂੰ ਜਿਹੜੇ ਆਉਂਦੀ ਜਾਂਦੀ ਸੰਗਤ ਨੂੰ ਵੀ ਤੰਗ ਕਰਦੇ ਨੇ, ਔਰ ਉਹਨਾਂ ਤੇ ਜਾ ਕੇ ਆਪਣਾ ਜ਼ੋਰ ਵਿਖਾਉਣਾ, ਬਲ ਵਿਖਾਉਣਾ ਕਿ ਜੇ ਸੰਗਤ ਦੇ ਉੱਤੇ ਗੁਰਸਿੱਖਾਂ ਦੇ ਉੱਤੇ ਉਹ ਵਧੀਕੀ ਕਰਨਗੇ ਤਾਂ ਫਿਰ ਉਹਨਾਂ ਨੂੰ ਉਹਦਾ ਹਰਜਾਨਾ ਭੁਗਤਣਾ ਪਵੇਗਾ।
ਚੋਪਈ ਕਈ ਵਾਰ ਸਿੰਘਨ ਲੈ ਲੂਟ,
ਇਹਦਾ ਸਿੰਘਾਂ ਨੇ ਕਈ ਵੇਰੀ ਜਾਣਾ, ਕਈ ਆਲਸੂਨ ਬਜਰੂੜ ਨੂੰ, ਇਹ ਨੇੜੇ ਤੇੜੇ ਕਈ ਪਿੰਡ ਸੀ ਆਨੰਦਪੁਰ ਸਾਹਿਬ ਦੇ ਵਿੱਚ ਜਿਹੜੇ ਗੁਜਰਾਂ ਤੇ ਰੰਗੜਾਂ ਦੇ ਪਿੰਡ ਸੀ, ਇਹ ਬੜਾ ਪਰੇਸ਼ਾਨ ਕਰਦੇ ਸੀ ਸੰਗਤ ਕੋਲੋਂ ਮਾਇਆ ਲੁੱਟ ਲੈਣੀ, ਸੰਗਤ ਨੇ ਜਿਹੜਾ ਕੋਈ ਗੁਰੂ ਸਾਹਿਬ ਲਈ ਭੇਟਾ ਲੈ ਕੇ ਆਉਣੀ ਇਹਨਾਂ ਨੇ ਖੋਹ ਲੈਣੀ, ਫਿਰ ਜਦੋਂ ਸਿੰਘਾਂ ਦਾ ਦਾਅ ਲੱਗਣਾ ਤੇ ਸਿੰਘਾਂ ਨੇ ਜਾ ਕੇ ਹੱਲਾ ਬੋਲ ਦੇਣਾ, ਜਿਹੜੀਆਂ ਵਸਤੂਆਂ ਇਹਨਾਂ ਖੋਹੀਆਂ ਹੋਣੀਆਂ ਉਹ ਵੀ ਲੈ ਆਉਣੀਆਂ, ਜਿਹੜੀਆਂ ਇਹਨਾਂ ਦੀਆਂ ਹੋਣੀਆਂ ਫਿਰ ਉਹ ਵੀ ਲੈ ਆਉਣੀਆਂ, ਕਿ ਭਾਈ ਜਿਹੋ ਜੀ ਬਿਰਤੀ ਨਾਲ ਤੁਸੀਂ ਚੱਲੇ ਹੋ ਉਦਾਂ ਹੀ ਤੁਹਾਡੇ ਨਾਲ ਚੱਲਾਂਗੇ।
ਕਮਲੋਟ ਆਦਿ ਸਭ ਕਰ ਲਈ ਛੂਟ,
ਕਮਲੋਟ ਦਾ ਜਿਹੜਾ ਨਰਬੋਗੜ ਸਾਹਿਬ ਵਾਲੀ ਜਗ੍ਹਾ ਇਹਦੇ ਨੇੜੇ ਤੇੜੇ ਕਮਲੋਟ ਪਿੰਡ ਸੀ, ਉਹ ਸਾਰੇ ਪਿੰਡ ਫਿਰ ਜਾ ਕੇ ਖਾਲਸੇ ਨੇ ਮਾਰੇ।
ਚੱਖੀ ਕਮਲੋਟ ਪਿੰਡ ਲੀਨੇ ਮਾਰੇ,
ਨੇੜੇ ਚੱਖੀ ਪਿੰਡ ਹੈ, ਕਮਲੋਟ ਪਿੰਡ ਹੈ, ਉਹਨਾਂ ਪਿੰਡਾਂ ਦੇ ਉੱਤੇ ਖਾਲਸੇ ਨੇ ਆਪਣਾ ਹੱਥ ਖੋਲਿਆ।
ਦੂਣ ਟਿੱਬੇ ਕਰ ਦੀਨੋ ਖਵਾਰ,
ਜਿਹੜੇ ਦੂਣ ਦੇ ਇਲਾਕੇ ਦੇ ਵਿੱਚ ਬਹੁਤ ਸਾਰੇ ਪਿੰਡ ਸਨ, ਜਿਵੇਂ ਬਜਰੂੜ ਹੈ, ਆਲਸੂਨ ਹੈ, ਉਹਨਾਂ ਪਿੰਡਾਂ ਵਾਲਿਆਂ ਦੀਆਂ ਵਧੀਕੀਆਂ ਦਾ ਉਹਨਾਂ ਨੂੰ ਦੰਡ ਦਿੱਤਾ।
ਤੋ ਪਰਬਤੀਆਂ آن مچائی لڑائی
پھر ادھر جڑے پہاڑیے سن وہ خالصے دے آ کے گل پین لگ پے
سنگن دیے راجے پجائی
سنگا نے انہاں پہاڑی راجیاں رانیاں نوں بھی پاجڑا پا دتیاں انہاں نوں بھی پجا دتا
ہوئے پھکے کر بیٹھے جائے
جڑے پہاڑیے راجے سن جدو سنگاں دے ہتھوں ہار کے گئے تے پھکے جے ہو کے گھراں چ بہ گئے منہ نمو چونے جے کر کے
ملک لے او ان سنگن اگراہے
اور خالصے نے جا کے انہاں دے ملکاں نوں اگرانا شروع کر دتا جیڑا ٹیکس او راجیاں نوں بھردے سی نا انہاں علاقیاں دے وچ جا کے خالصے نے اپنا کر لا دتا آخیا بھی ہن تسیں کر خالصے نوں دینا
فریادی کہلوریے دلی گئے
ہن جڑے فریادی بن کے کہلوریے یعنی کہ بھیم چند آد کراجے اے دلی دربار چ پہنچے شکایت کرن لئی ستگراں دی
سب پربتیاں پرس کہہ لئے
اور اے جنے بڑے بڑے پربتیے سن انہاں نے جا کر کے پکار کیتی آخیا جی سانو تا ساریاں نو آ کے خالصا جڑا اگران لگ پیا
ہوتے راجے جے بائی ٹھانے
جڑے بائی تاراں دیاں ریاستاں دے پہاڑی راجے سن
سات تارن مد جلندری جانے
جڑیاں سات تاراواں سن او تا جلندر دے صوبے دے ادھین سی جڑا ترائی دا علاقہ ادھر ہوشیارپور تو جڑا علاقہ ادھر ننگل والے پاسے آنندپور صاحب والے پاسے تک آؤدے ہاں اے تقریباً سات تاراواں جڑیاں سن تھلے ترائی دیاں اے جلندر صوبے دے ادھین سن
تو آئے آنندپور کتی لڑائی
تو ادھروں جلندر دے صوبے دار نے رل کے انہاں سات تار دیاں راجیاں نوں نال لیا تے آنندپور صاحب آ کے گھیرا بندی کیتی
ہار پجے وے راجے بائی
انہاں نوں بھی ہار کے بھجنا پیا اخیر بائی تار دے راجے کٹھے ہو کے آئے وہ بھی لڑ کے ہار کے واپس پرتے
تو سب راجے شرمندے پائے
جنے راجے سن بڑے شرمسار ہوئے شرمندہ ہوئے
ٹکے دین دلی پت سو رہے
پھر ٹکے دین واسطے دلی بادشاہ دے کول گئے
کہیں ہماری مدد کرو
کہن لگے بھی ہن ٹکے تہانوں دئیے کہ آنندپور صاحب گرو جی نوں دئیے ہن تسی سپشت کرو اخیر نو انہاں نے جا کے دلی دربار چ ادا روئے وی ٹکے تہانوں تاریا کریے کہ آنندپور صاحب دیا کریے گرو جی نوں جے تاں تسی لینے آ پھر ساڈی مدد کرو فوجاں بھیجو ساڈی مدد واسطے
نہیں تو معاملو انہیں کو پروں
نہیں تاں اسی معاملہ انہاں نوں ہی دے دیا کراں گے وہ آپے ساڈی رکھیا کرن گے تسی سانوں چھٹیاں دے دیو جے تسی معاملہ لینا ساڈے کولوں پھر ساڈی سہایتا کرو تہانوں اسی معاملہ کدہ تار دے جے تسی ساڈی رکھیا نہیں کر سکدے
انہاں نے فوج بہتوں کر لئی
پھر انہاں نے فوج کٹھی کیتی پہاڑی راجیاں نے ساریاں بائی تار دیاں ریاستاں دے راجیاں نے جنی چھیڑ سی پنڈا نگراں دی اوہ کٹھی کیتی دلی تو بھی اپنی مدد لئی فوج بلا لئی
ان پہ درب آوت بوتائی
کہن لگے جی گرو گوبند سنگھ صاحب نے آنندپور صاحب بڑیاں فوجاں کٹھیاں کر لئیاں انہاں کول بڑی آمدن ہے بڑا پیسہ آوندا چارے پاسے انہاں کول چل کے
وہ گرو کہاوے ساری ہند
وہ سارے ہند دا گرو کہاوندا ہے وہ ہندوؤں دا بھی گرو کہاوندا تے سکھاں دا بھی گرو کہاوندا ہے
وہ چاہے مارے پتشاہن جند
وہ ایہو جا بلی ہے جے چاہے نا ایتھے دلی آ کے پاتشاہاں دی جند نو بھی ختم کر سکدا ہے انہاں دی جند بھی کڈ سکدے ہن
وہ آپ سچا پاتشاہ کہاوے
وہ تا اپنے آپ نو سچا پاتشاہ کہوندے نے دلی دا پاتشاہ تا کلا پاتشاہ نا وہ کہندے اسی پاتشاہاں دے پاتشاہ سچے پاتشاہ تدے چھویں پاتشاہ نو کہیا نا بھائی گرداس نے دین دنی دا پاتشاہ 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 اڈولا دین دنی دا پاتشاہ وہ تا سچا پاتشاہ اپنے آپ نو کہوندے ہن
وہ تم کو جھوٹا شاہ بناویں
اپنے آپ نو سچا پاتشاہ کہا کے تینو جھوٹا پاتشاہ کہوندے ہے کہندے ہو جڑا دلی دا بادشاہ وہ تا جھوٹا سچے پاتشاہ تا اسیاں او ادا کہندے ہاں
اس درب کروڑن کی تھوڑنا اے
اوتھے تا کروڑا روپیہ ہوندا انہاں کول پیسے دی انہاں کول کوئی کمی نہیں خزانے انہاں دے بھرے پئے نے
کئی رسائنی رہے سنگوائے
انہاں دے کول بڑے رسائنی رہندے ہیں رسائنی کہندے ہیں جڑے سونا بناون والے او کہندے انہاں کول تا سونا بناون والے بندے بڑے رہندے ہیں انہاں کول رسائن نے او تا سونے دے بڑے بڑے پالکیاں بنا لیندے ہیں منٹا سکنٹا چ او تا سونے دے گہنے بناون واسطے انہاں کول جننے شستر نے سارے شستراں دے اتے سونا مڑیا ہویا
راجے بھیم چند کہلوری کہی
ایدا راجے بھیم چند کہلوری نے گل کہی
نورنگے پاتشاہ سن چنتا پئی
اوتر نورنگے نے جدوں اے گل سنی تے او دا من بھی چنتت ہویا
مت کت ہم پر چڑھ آئے
نورنگے نو فکر سی کہ کتے گرو جی ادھر ساڈے وال دلی والے پاسے نہ چڑھ کے آ جانا
کچی بلائے اب لئیے دبائے
کہندے حالے انہاں کول فوج کٹ ہے تے جنہ چھیتی دبا سکدے ہیں دبا لوانگے جدوں ودھ گئے پاڑیے کہندے حالے تا تھوڑی فوج ہے پر جویں او ودھ رہے نے او دن دور نہیں جدوں انہاں ایتھے دلی آ کے اکال اکال کرن لگ پینی ہے اس کر کے ہنے ہی انہاں نوں دبا لیے تے چنگی گل ہے نورنگے نے بھی یہی وچار کیتی
دوہرا دس لاکھ فوج کابل درے پتی دلی ہوتی رکھائے
کابل در والے پاسے دی فوج جیڑی سی تقریباً دس لاکھ فوج نے دلی رکھی ہوئی سی نورنگے نے
دینے رکے لکھ ان پڑھو گر کر پر تھائے
انہاں نوں رکا بھیج دیتا بھی تسی جا کے آنندپور صاحب گرو جی تے حملہ کرو
چوپئی چار وال تے فوج سو دوڑی
ہن آنندپور صاحب دے چترفیوں فوجاں دوڑ کے آئیاں
چھری دیر سنگ کال دوڑی
اور کہندے بڑی کالی دے نال تیجی دے نال چل کے آئے ٹل چھڈ کے
سکھ ہوتے تھے سو ان ساتھ
ہن جڑیاں ترکاں دیاں فوجاں سی انہاں وچ کچھ سکھ بھی نوکریاں کردے سرکاری محکمیاں وچ جدو انہاں نے ویکھیا بھی یہ فوج آنندپور صاحب چلی ہے تا انہاں نے اپنی پہلی ذمہ واری سمجھ دیا گرو صاحب کول خبر بھیجی
کلی خبر ان سن سن بات
انہاں ستگراں دے کول خبر بھیجی بھی کنی فوج ہے کیڑے پاسوں کدھروں آ رہی ہے
سن آنندپور پاجڑ پری
آنندپور صاحب دے وچ ایک دم جڑی آنندپور صاحب چ عام رہن والی پبلک سی انہاں چ ایک دم بھگدڑ مچ گئی کہ دشمناں دی فوج آ رہی ہے
لوکن نٹھن نہ لبے گری
ہن آنندپور صاحب دے جڑے عام لوگ سی ایک تاں فوجاں سی مہاراج جی دیاں ایک جڑے عام اتھے لوگ رہندے سی دکاندار بنگے آدک او ہن بھجنا چاہندے پر انہاں نوں کوئی تھاں نہیں لبدی کدھر جائیے بھج کے
ست گر رہیو بہ تیر تروائے
کلگی دھر جی انہاں نوں تیرج دیندے آو بھجو نہ تسی نٹھو نہ کالے نہ پاؤ حوصلہ کرو ستگرو جی انہاں نوں تیرج دیندے ہن
کرو گو ستگر آن سہائے
ستگرو جی تہاڈی سہایتا کرنگے گرو نانک صاحب تہاڈی سہایتا کرنگے ادا حوصلہ نہ ٹاؤ ادا کالے پے کے پجو نا
ان پوچھے لوگ پجن پائے
مہاراج جی تو بنا پوچھیا کئی لوگ اتو پجن دی تیاری کر کے چل پئے
نہ گرو جی آکھے رہے
سات گراں دے آکھے نہیں لگے چوری چھپے آنندپور صاحب تو بھج کے جان لگے کئی
ست گر کہو تم دڑتا تارو
اچھا پھر حوصلہ دین دے آو پکے رو کچے پلیو ٹل مٹھ نہ کرو ہردے چ پرپکتا دھارن کرو
کرتار آئے ہم کرو گو سہارو
کرتار ساڈی سہایتا کرے گا کیونکہ یہ پنتھ کرتار دا ہے
آئی آئی چون طرفوں ہوئے
کہہ دے ادھروں دشمنان دی فوج آئی آئی چطرفوں ہو گئی چارے پاسوں دشمنان دی فوج نے کیرے پالے
ڈاڈ سکے کرنن کوئے
کہہ دے جڑا ڈاڈا صاحب ہے نا پاوے جنی مرضی فوج آ جائے جیو ڈاڈا راکھا بن جائے تے پھر کچھ نہیں بگاڑ سکدے
ڈوگرے راجے بائی آئے
پر دشمناں دی فوج بہت زیادہ سی کہندے جننے ڈوگرے راجے سی پہاڑیے ਇਹ ਬਾਈ ਧਾਰਾਂ ਦੇ ਰਾਜੇ ਆਏ
ਜਲੰਧਰੀਏ ਤੋ ਬਾਈ ਧਾਰੇ
ਜਿਹੜੇ ਜਲੰਧਰ ਦੀ ਰਿਆਸਤ ਦੇ ਅਧੀਨ ਸੱਤ ਧਾਰਾਵਾਂ ਸਨ ਉਹ ਵੀ ਆਏ
ਦੋਹਰਾ ਸਰਹੰਦੀ ਉਹ ਮਲੇਰੀਅਨ ਲਿਓ ਰੋਪੜ ਦਰੇ ਰੁਕਾਏ
ਇਹਨਾਂ ਨੇ ਲਹਿੰਦੇ ਵਾਲਾ ਪਾਸਾ ਆ ਕੇ ਘੇਰ ਲਿਆ ਇਧਰ ਸਰਹੰਦੀ ਸੂਬੇਦਾਰ ਨੇ ਤੇ ਮਲੇਰੀਏ ਪਠਾਣਾ ਨੇ ਇਹਨਾਂ ਨੇ ਰੋਪੜ ਵਾਲੇ ਪਾਸਿਓ ਅੱਗੋਂ ਆ ਕੇ ਰਸਤਾ ਰੋਕਿਆ
ਦੁਆਬੋ ਰੋਕਿਓ ਲੋਰੀਅਨ ਪਰਬਤੀਅਨ ਪਰਬਤ ਥਾਏ
ਜਿਹੜਾ ਦੁਆਬੇ ਦਾ ਇਲਾਕਾ ਸੀ ਉਧਰੋਂ ਦੁਆਬੇ ਦੇ ਇਲਾਕੇ ਨੂੰ ਰੋਕਣ ਲਈ ਪਰਲੇ ਪਾਸਿਓ ਆਨੰਦਪੁਰ ਸਾਹਿਬ ਤੋਂ ਜਿਹੜੇ ਲਾਹੌਰੀ ਸੂਬੇਦਾਰ ਦੀ ਫੌਜ ਸੀ ਉਹ ਆ ਗਈ ਇਧਰੋਂ ਪਹਾੜੀਏ ਇੱਕ ਪਾਸਿਓ ਪਹਾੜ ਵਾਲਾ ਰਾਹ ਰੋਕ ਕੇ ਇਹਦਾ ਚਾਰੇ ਪਾਸਿਓ ਘੇਰਾਬੰਦੀਆਂ ਕਰ ਲਈਆਂ
ਚੋਪਈ ਚਾਰ ਓਰ ਉਨ ਘੇਰਾ ਲਾਇਓ
ਆਨੰਦਪੁਰ ਸਾਹਿਬ ਨੂੰ ਚਾਰੇ ਪਾਸਿਓ ਏਦਾਂ ਘੇਰਾਬੰਦੀ ਕੀਤੀ ਨਾ ਮਲੇਛਾਂ ਨੇ
ਅੰਨ ਕਾਸ ਕੱਚ ਬੜਨ ਨਾ ਪਾਇਓ
ਨਾ ਅੰਦਰ ਅੰਨ ਜਾਣ ਦਿੰਦੇ ਨੇ ਨਾ ਘੋੜਿਆਂ ਲਈ ਘਾਹ ਪੱਠਾ ਜਾਣ ਦਿੰਦੇ ਨੇ
ਲੋਕਨ ਕੋ ਬੋ ਔਖੀ ਪਾਈ
ਹੁਣ ਜਿਹੜੇ ਅੰਦਰ ਆਮ ਲੋਕ ਵੀ ਰਹਿੰਦੇ ਸੀ ਆਨੰਦਪੁਰ ਸਾਹਿਬ ਚ ਉਹਨਾਂ ਲਈ ਔਖਿਆਈ ਹੋਈ
ਲੋਕਨ ਤਬ ਨੱਠਨ ਕੀ ਠਾਈ
ਹੁਣ ਆਨੰਦਪੁਰ ਸਾਹਿਬ ਚ ਬਹੁਤੇ ਜਿਹੜੇ ਲੋਕ ਦੁਕਾਨਦਾਰ ਆਦਿ ਸਨ ਉਹਨਾਂ ਨੇ ਨੱਠਣ ਦੀ ਤਿਆਰੀ ਕੀਤੀ
ਤਬ ਸਤਿਗੁਰ ਇਮ ਲੋਕਨ ਕਈ
ਸਤਿਗੁਰੂ ਜੀ ਨੇ ਉਹਨਾਂ ਨੂੰ ਸੰਬੋਧਨ ਕਰਕੇ ਕਿਹਾ
ਤੁਮ ਨੱਠੇ ਬਚਤੇ ਅਬ ਨਹੀਂ
ਮਹਾਰਾਜ ਜੀ ਕਹਿੰਦੇ ਜੇ ਨੱਠ ਕੇ ਜਾਓਗੇ ਵੀ ਤੇ ਤਾਂ ਵੀ ਬਚਣ ਨਹੀਂ ਲੱਗੇ ਬਾਹਰ ਦੁਸ਼ਮਣ ਦੀ ਫੌਜ ਆ ਅੰਦਰ ਤਾਂ ਬਚੇ ਰਹੋਗੇ ਪਰ ਬਾਹਰ ਉਹਨਾਂ ਨੇ ਤੁਹਾਨੂੰ ਨਹੀਂ ਛੱਡਣਾ ਜੇ ਜਾਓਗੇ
ਕੋਈ ਬਿੱਦ ਦੇ ਭਗਵੰਤ ਬਣਾਏ
ਹੌਸਲਾ ਕਰਕੇ ਬੈਠੇ ਰਹੋ ਕੁਝ ਸਮੇਂ ਦੀ ਗੱਲ ਹੈ ਪਰਮੇਸ਼ਰ ਨੇ ਕੋਈ ਨਾ ਕੋਈ ਵਿਧੀ ਆਪੇ ਬਣਾ ਦੇਣੀ ਹੈ
ਜਲਤੀ ਅਗਨ ਬਰਖਾ ਬਰਖਾਏ
ਕਹਿੰਦੇ ਜੀ ਇੱਥੇ ਹੁਣ ਕੀ ਵਿਧੀ ਬਣਨੀ ਹੈ ਭਲਾ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਪਤਾ ਕੀ ਕਰਦਾ ਜੋ ਜੰਗਲ ਦੀ ਅੱਗ ਬੇਕਾਬੂ ਹੋ ਜਾਂਦੀ ਹੈ ਨਾ ਵੀ ਬੁਝਾਇਆ ਬੁਝਦੀ ਨਹੀਂ ਤੇ ਉਸ ਬਲਦ ਦੀ ਅੱਗ ਨੂੰ ਬੁਝਾਉਣ ਲਈ ਰੱਬ ਮੀਂਹ ਪਾ ਦਿੰਦਾ ਇਹ ਨਹੀਂ ਪਤਾ ਵੀ ਉਹਨੇ ਕੀ ਕਰ ਦੇਣਾ ਬਲਦੀ ਨੂੰ ਬੁਝਾਉਣ ਲਈ ਮੀਂਹ ਪਾ ਦਿੰਦਾ ਤੇ ਅੱਗ ਬੁਝ ਜਾਂਦੀ ਹੈ ਇਸ ਕਰਕੇ ਹੌਸਲਾ ਕਰਕੇ ਬੈਠੇ ਰਹੋ ਪਰਮੇਸ਼ਰ ਕੋਈ ਨਾ ਕੋਈ ਵਿਧੀ ਆਪੇ ਬਣਾ ਦੇਗਾ
ਸਿੰਘ ਹੈ ਹਮ ਸੰਗ ਚਾਰ ਹਜ਼ਾਰ
ਤਕਰੀਬਨ ਸਿੰਘ ਸੀ ਮਹਾਰਾਜ ਜੀ ਦੇ ਨਾਲ
ਸਕੇ ਨਾ ਪਰ ਹਮ ਪੈ ਲੱਖ ਚਾਰ
ਮਹਾਰਾਜ ਜੀ ਕਹਿੰਦੇ ਭਾਵੇਂ ਚਾਰ ਲੱਖ ਆ ਜਾਣ ਚਾਰ ਹਜ਼ਾਰ ਸਾਡੇ ਸਿੰਘ ਇਹਨਾਂ ਚਾਰ ਲੱਖ ਦੇ ਉੱਤੇ ਭਾਰੂ ਪੈਣਗੇ
ਹੋਵੋ ਗੋ ਉਨ ਕੋ ਜਾਨ ਪਿਆਰੀ
ਉਹਨਾਂ ਨੂੰ ਆਪਣੀਆਂ ਜਾਨਾਂ ਪਿਆਰੀਆਂ ਨੇ ਜਿਹੜੇ ਆ ਬਾਹਰ ਲੜਨ ਆਏ ਨੇ ਦੁਸ਼ਮਣ
ਹਮ ਪਰ ਸਕੇ ਨਿਕਰਨੇ ਵਾਰੀ
ਤੇ ਸਾਡੇ ਜਿੰਨੇ ਸਿੰਘ ਨੇ ਜਾਨਾਂ ਪਿਆਰੀਆਂ ਕਰਕੇ ਨਹੀਂ ਲੜਦੇ ਇਹ ਤਾਂ ਜਾਨਾਂ ਤਲੀਆਂ ਤੇ ਧਰ ਕੇ ਲੜਨ ਵਾਲੇ ਯੋਧੇ ਨੇ
ਤੋ ਲੋਕਨ ਮਾਤਾ ਸਮਝਾਈ
ਮਹਾਰਾਜ ਜੀ ਰੋਕਦੇ ਉਹਨਾਂ ਵਿੱਚੋਂ ਕੁਝ ਮਸੰਦ ਸੀ ਜਾਂ ਹੋਰ ਜਿਹੜੇ ਲੋਕ ਉਹ ਮਾਤਾ ਜੀ ਨੂੰ ਆ ਕੇ ਕਹਿੰਦੇ
ਤੂੰ ਰਾਜਨ ਸਿਉ ਲੋ ਗੱਲ ਬਣਾਈ
ਮਾਤਾ ਜੀ ਗੁਰੂ ਜੀ ਤਾਂ ਨਹੀਂ ਮੰਨਦੇ ਤੁਸੀਂ ਇਹਨਾਂ ਰਾਜਿਆਂ ਨਾਲ ਕੋਈ ਗੱਲ ਬਾਤ ਕਰੋ ਇਹਨਾਂ ਨਾਲ ਸੰਧੀ ਕਰੋ
ਸਤਿਗੁਰ ਸੁਨ ਕਈ ਪਰਬਤੀ ਦਗੇਦਾਰ
ਮਾਤਾ ਜੀ ਨੇ ਜਦੋਂ ਸਤਿਗੁਰਾਂ ਨੂੰ ਕਿਹਾ ਤੇ ਸਤਿਗੁਰਾਂ ਆਖਿਆ ਮਾਤਾ ਜੀ ਇਹ ਪਹਾੜੀਏ ਦਗੇਬਾਜ ਨੇ ਇਹ ਭਰੋਸੇ ਯੋਗ ਨਹੀਂ ਹਨ
ਸੋ ਲੇਵੇਂਗੇ ਲੁੱਟ ਤੋਹੇ ਮਾਰ
ਜੇ ਤੁਸੀਂ ਜਾਓਗੇ ਵੀ ਨਾ ਇਹਨਾਂ ਤੇ ਭਰੋਸਾ ਕਰਕੇ ਤੁਹਾਨੂੰ ਲੁੱਟਣਗੇ ਤੇ ਮਾਰਨਗੇ
ਦੋਹਰਾ ਇਹ ਦਗੇਦਾਰ ਹੈ ਆਦਿ ਕੇ ਇਨ ਪਰ ਮਤ ਪਤੀ ਆਏ
ਪਹਾੜੀਏ ਦਗੇਬਾਜ ਨੇ ਮੁੱਢ ਤੋਂ ਹੀ ਇਹਨਾਂ ਤੇ ਭਰੋਸਾ ਨਾ ਕਰੋ ਮਾਤਾ ਜੀ
ਇਹ ਲੇਵੇਂਗੇ ਸਭਨ ਫੜ ਉਹ ਦੇਵੇਂ ਕੈਦੇ ਪਾਏ
ਬਾਹਰ ਗਿਆਂ ਨੂੰ ਫੜ ਲੈਣਗੇ ਜਾਂ ਕੈਦ ਚ ਜਾ ਕੇ ਸੁੱਟ ਦੇਣਗੇ
ਚੋਪਈ ਤੋ ਮਾਤਾ ਕਈ ਉਨ ਠਾਕਰ ਉਠਾਏ
ਮਾਤਾ ਜੀ ਕਹਿਣ ਲੱਗੇ ਮਹਾਰਾਜ ਜੀ ਨੂੰ ਲਾਲ ਜੀ ਉਹਨਾਂ ਨੇ ਤਾਂ ਠਾਕੁਰ ਦੀ ਪੂਜਾ ਕਰਕੇ ਕਸਮ ਖਾਧੀ ਹੈ ਕੁਰਾਨ ਦੀ ਕਸਮ ਖਾਧੀ ਹੈ
ਮੈਂ ਹਮ ਸੋ ਸਕੇ ਦਗੋ ਕਮਾਏ
ਆਪਣੇ ਭਗਵਾਨ ਦੀ ਕਸਮ ਖਾਧੀ ਹੈ ਉਹ ਸਾਡੇ ਨਾਲ ਦਗਾ ਥੋੜੀ ਕਰਨਗੇ ਕਸਮ ਖਾ ਕੇ ਥੋੜੀ ਏਦਾਂ ਕਰਨਗੇ
ਸਤਿਗੁਰ ਕਹਿਆ ਤੁਮ ਲਿਓ ਪਤੀ ਆਏ
ਮਹਾਰਾਜ ਜੀ ਕਹਿੰਦੇ ਫਿਰ ਵਿਖਾ ਦਿੰਦੇ ਆ ਮਾਤਾ ਜੀ ਵੀ ਕਿਵੇਂ ਦਗਾ ਕਰਨਗੇ ਤੁਹਾਨੂੰ ਉਹ ਵੀ ਵਿਖਾ ਦਿੰਦੇ ਆ
ماڑ موٹ کچھ چیز تروائے،
جیڑیاں چیزاں پئیاں کوئی پرانیاں پھٹیاں پرانیاں وستواں او چک کے گڈیاں چ لد دیو،
ٹوٹی پھوٹی جو ماری چیزاں،
جیڑیاں کوئی ٹٹیاں پجیاں ماڑیاں چیزاں پئیاں نے،
کری تیار دیکھن کو میجا،
انہاں دا پکھنڈ ویکھن لئی دگے بازی ویکھن لئی مہاراج جی نے تیار کر کے باہر بھیجن دی تیاری کیتی،
پار برداری لد چلائی،
او پار برداری بلداں دے تے لد کے انہاں نوں ٹوریا،
درب توری ام گرو بجائی،
باہر سنیا پھیک دیتا بھی گرو دا خزانہ چلیا ہے، پہلا گرو دا خزانہ جاوے گا پھر گرو جی جان گے،
یہ بات راجن کن پئی،
جدو راجیاں دے کنی اے گل پئی،
کر ہلّا سب ہوں لٹ لئی،
انہاں ساریاں قسماں پلا دتیاں اپنیاں توڑ کے آئے ہلّا کر کے لٹن واسطے،
چھلین کو کر چھل دکھ رہا،
وہ جڑے چھل کرن والے مہاراج جی نے انہاں نوں اگوں چھل لیا کلگی دھر جی نے،
چھتر پراڑن پر دھرم گوایا،
کہندے کی ملیا پرانے چھتر ٹٹیاں جتیاں، او کہندے انہاں نوں ملیاں او دے تے انہاں نے اپنا دھرم پرشت کر کے گوا لیا،
جلی پنئی پر ان ہاتھ پایا،
پرانیاں جلیاں جویں جنہاں چ کھٹمل پئے ہوئے ایداں دیاں پرانیاں وستواں گھوڑیاں دیاں جلیاں، کہندے او دے اتے ہی اپنا ہاتھ پاؤندے آ، جدوں وچ لیدا آدک ہاتھ پاؤں دے وچ وستا دے نال ہاتھ بھر جاندا تے دھرم پرشت ہوندا اے نا دا،
پئے شرمندے ہاتھ درب نہ آیا، اے
بڑے شرمندہ ہوئے ہاتھ دے وچ کچھ نہیں آیا،
تو پی ماتا منی نہ بات،
کچھ دن بیت گئے پھر ماتا جی ہونا تے سکھاں نے جڑے ہور سن نال انہاں نے ماتا جی دے سمیت جد کیتی جان دی،
میں تر جاؤں گو ہوت پربھات،
ماتا جی نے بھی کہہ دیتا بھی اسی تا کل سویر ہوندیاں چلے جانا، ایتھے ہن نہیں رہنا،
ہوتی ماتا صاحب لوکن سکھائی،
ہن جڑے لوک سن آنند پور صاحب دے باقی او ماتا جی نو اگے کردے سن،
ماتا چلنے بات ٹھہرائی،
اخیر تیاری کر لی بھی ہن اسی آنند پور صاحب نو چھڈ کے جانا ہی جانا،
ماتا تے املو
ماتا جی کولوں بھی یہ گل گرو صاحب نو کہا دتی،
ہم کو لے چل موہرے لائی،
اے ماتا جی نو انہاں نے کہا کہ ماتا جی سانو تسی موہرے لا کے لے کے چلو،
سو بات ست گر سن پائی،
کلگی دھر جی نو جدوں اس گل دا پتا لگا بھی نہ تیاری کر لی ہن جانا ہی جانا،
من مد ست گر ام ٹھہرائی،
ستگرو جی نے من چ وچار کیتی، کلگی دھر جی نے سوچیا،
نٹھے بچے گا کو نائی،
اے جدوں ایتھوں نٹھن بھجن گے نا چ بچنا نہیں ہے کسے نے، مہاراج جی جاندے سن انہاں دا وڈا نقصان ہوے گا جدوں جان گے،
ہم اوپر جگ کوت کرائیں،
پھر او گل ساڈے تے آوے گی وی گرو جی نے انہاں نوں رکھیا نہیں بچایا نہیں، پھر گل ساڈے تے آنی ہے،
کہاں کریں گر منے نوائے،
ہن گرو کی کرے جے سکھ مننی نا، گرو بھی تاں ہی کچھ کر سکدا جے سکھ منن گے،
چار اور لوک نٹھن جائے،
ہن چارے پاسے نٹھن نوں پھر دے انہاں دا نقصان ہونا، کل نو کوئی آکھے گا بھی گرو جی نے انہاں نوں روکیا کیوں نہ، انہاں دی رکھیا کیوں نہ کیتی،
تو ست گر چت یوں کر آئی،
مہاراج جی دے چت وچ پھر ایداں پھرنا آیا،
ان تے لیجے لکھت کرائی،
مہاراج جی کہندے نا کولوں لکھت کرا لئیے بھی کل نو اے سانو ذمہ وار نہ ٹھہراؤن، ایتھوں جان دے خود ذمہ وار آپ نے اپنی جان مال دے، اسی انہاں دے راکھے نہیں ہاں، اے لکھت انہاں کولوں کروا لئیے،
دوہرا تو ست گر کے تی کئی یہ ہم جاؤ لکھائے،
ست گرو جی نے پھر کیا چنگا پائی جی نے جانا جاؤ پر سانو اے لکھت کر کے جاؤ،
ست گر کہندے تھک گئے ہم منی سکھ نہ کائے،
تسی اے لکھو کہ گرو صاحب سانو کہندے تھک گئے پر اسی انہاں دی گل نہیں مننی، اے لکھو کہ اسی گرو جی دی گل نہیں مننی،
چوپائی او دوئی ایتی دیو تم لکھ،
تے دوجی گل آ لکھو تسی،
تم ہم گرو نا ہم تم سکھ،
تسی ساڈے گرو نہیں تے اسی تواڈے سکھ نہیں، اے لکھت لکھ کے دیو سانو،
ਬਹੁਤੋ ਲੋਕਾਂ ਨੇ ਇਮਹੂ ਲਿਖ ਦਏ ਓ।
ਏਦਾਂ ਜਿਹੜੇ ਲੋਕ ਸਨ ਬਹੁਤੇ ਉਹਨਾਂ ਨੇ ਲਿਖ ਦਿੱਤਾ ਏਦਾਂ ਮਹਾਰਾਜ ਜੀ ਨੂੰ।
ਹੁਤੋ ਗੁਰੂ ਜੀ ਜਿਮ ਤੋ ਕਹੇ ਓ,
ਜਿਵੇਂ ਸਤਿਗੁਰਾਂ ਕਿਹਾ ਓਦਾਂ ਹੀ ਉਹਨਾਂ ਨੇ ਲਿਖ ਦਿੱਤਾ ਬਦਾਵਾ।
ਚਾਕਰ ਨਫਰ ਟਹਿਲ ਲੇ ਜੋ,
ਜਿਹੜੇ ਨੌਕਰ ਚਾਕਰ ਸਨ ਜਾਂ ਆਨੰਦਪੁਰ ਸਾਹਿਬ ਚ ਹੋਰ ਲੋਕ ਸਨ,
ਪਯੋ ਸਭੇ ਜਗ ਬੇਮੁਖ ਹੋ,
ਉਹ ਤਕਰੀਬਨ ਬੇਮੁਖੀ ਹੋ ਗਏ ਲਿਖ ਕੇ।
ਐਸੋ ਸਤਿਗੁਰ ਸਾਂਗ ਵਰਤਾ,
ਸਤਿਗੁਰਾਂ ਨੇ ਇਹੋ ਜਿਹਾ ਸਾਂਗ ਵਰਤਾਇਆ। ਇਹ ਕਸਵੱਟੀ ਦਾ ਸਮਾਂ ਸੀ, ਕਿਸੇ ਵਿਰਲੇ ਨੇ ਕਸਵੱਟੀ ਨੂੰ ਝੱਲਣਾ ਸੀ।
ਬੁਰੇ ਵਕਤ ਇਮ ਲੋਕਨ ਦਿਖਾਇਓ,
ਕਹਿੰਦੇ ਇਹੋ ਜਿਹਾ ਬੜਾ ਔਖਾ ਸਮਾਂ ਜਿਹੜਾ ਸੀ ਉਹ ਆਇਆ ਹੈ।
ਲੋਕ ਗਏ ਸਭ ਸਿੱਧ ਕੋ ਹਾਰ,
ਬਹੁਤਿਆਂ ਨੇ ਆਪਣਾ ਸਿਦਕ ਡੁਲਾ ਦਿੱਤਾ।
ਐਸੀ ਪਈ ਸਮੇਂ ਕੀ ਕਾਰ,
ਇਹੋ ਜਿਹੀ ਸਮੇਂ ਦੀ ਮਾਰ ਪਈ।
ਜਿਮ ਜਿਮ ਸਤਿਗੁਰ ਧੀਰ ਤਰਾਂ,
ਜਿਵੇਂ ਜਿਵੇਂ ਸਤਿਗੁਰੂ ਜੀ ਧੀਰਜ ਰਖਾਉਂਦੇ ਹੈ,
ਤਿਮ ਤਿਮ ਲੋਕ ਸੋ ਨੱਠੇ ਜਾਵੇ,
ਇਹ ਲੋਕ ਟਿਕਦੇ ਨੀ, ਨੱਠਣ ਨੂੰ ਤਿਆਰ ਭੱਜ ਕੇ ਜਾਂਦੇ ਨੇ।
ਦੋਹਰਾ ਤੋ ਸਤਿਗੁਰ ਫਿਰ ਸਿੰਘਨ ਪੈ ਚੜਿਓ ਲਿਖਾਇਓ ਓਮ।
ਫਿਰ ਜਿਹੜੇ ਮਹਾਰਾਜ ਜੀ ਦੇ ਸਿੰਘ ਸੀ ਫੌਜਾਂ, ਅੰਮ੍ਰਿਤਧਾਰੀ ਫੌਜਾਂ ਮਹਾਰਾਜ ਜੀ ਦੇ ਨਾਲ ਰਹਿਣ ਵਾਲੀਆਂ, ਫਿਰ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਹਾਂ ਬਈ ਤੁਸੀਂ ਵੀ ਲਿਖੋ, ਜੇ ਤੁਸੀਂ ਜਾਣਾ ਤਾਂ ਤੁਸੀਂ ਵੀ ਲਿਖ ਦਿਓ ਕਿ ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ, ਜੇ ਜਾਣਾ ਤੇ ਤੁਸੀਂ ਵੀ ਲਿਖ ਕੇ ਜਾਓ।
ਸ੍ਰੀ ਖਾਲਸੇ ਤਬ ਨਾ ਲਿਖਿਓ ਹਮ ਹੁਕਮ ਨਾ ਮੇਟਿਓ ਕੌਮ।
ਪਰ ਖਾਲਸੇ ਨੇ ਨਹੀਂ ਲਿਖਿਆ, ਉਹਨਾਂ ਆਖਿਆ ਮਹਾਰਾਜ ਅਸੀਂ ਤੁਹਾਡਾ ਹੁਕਮ ਨਹੀਂ ਮੇਟਣਾ, ਸਾਡੇ ਪ੍ਰਾਣ ਚਲੇ ਜਾਣਗੇ ਪਰ ਤੁਹਾਡਾ ਸਾਥ ਛੱਡ ਕੇ ਨਹੀਂ ਜਾਵਾਂਗੇ। ਖਾਲਸੇ ਨੇ ਬਦਾਵਾ ਨਹੀਂ ਲਿਖਿਆ, ਜਿਹੜੇ ਉੱਥੇ ਆਮ ਲੋਕ ਸੀ ਨਾ ਆਨੰਦਪੁਰ ਸਾਹਿਬ ਉਹਨਾਂ ਨੇ ਲਿਖਿਆ ਵੀ ਅਸੀਂ ਨਹੀਂ ਤੁਹਾਡੇ ਸਿੱਖ। ਜਿਹੜਾ ਖਾਲਸਾ ਸੀ ਉਹ ਤਾਂ ਚਮਕੌਰ ਦੀ ਗੜੀ ਤਾਈਂ ਸਾਹਿਬ ਦੇ ਨਾਲ ਆਇਆ ਤੇ ਵਕਤੇ ਉੱਤੇ ਲੜ ਕੇ ਉਹਨਾਂ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਉਹ ਕਥਾ ਅਗਲਿਆਂ ਪ੍ਰਸੰਗਾਂ ਚ ਆਪ ਜੀ ਸਰਵਣ ਕਰੋਗੇ। ਗੁਰੂ ਪੰਥ ਦਾ, ਗੁਰੂ ਕਲਗੀਧਰ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ, ਦਿਨ ਦੁਨੀਂਦਾ ਪਾਤਸ਼ਾਹ, ਦਿਨ ਦੁਨੀਂਦਾ ਪਾਤਸ਼ਾਹ,
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 ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਅਡੋਲਾ,
ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਅਡੋਲਾ,
ਪਾਤਸ਼ਾਹ ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਅਡੋਲਾ,
ਪਾਤਸ਼ਾਹ ਅਡੋਲਾ, ਪਾਤਸ਼ਾਹ ਪਾਤਸ਼ਾਹ ਅਡੋਲਾ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਹੇ ਅਚੁੱਤ ਹੇ ਪਾਰ ਬ੍ਰਹਮ।